ਜਾ ਕੇ ਥਾਲ ਰੱਖ ਦਿੱਤਾ ਗਿਆ। ਹੁਣ ਪ੍ਰਸ਼ਾਦ ਛਕਿਆ, ਕਹਿਣ ਲੱਗਾ ਅਜੇ ਤ੍ਰਿਪਤੀ ਨਹੀਂ ਹੋਈ, ਹੋਰ ਪ੍ਰਸ਼ਾਦਾ ਦੇਹੋ। ਇੱਕ ਪ੍ਰਸ਼ਾਦਾ ਭਾਈ ਸ਼ੀਹੇ ਦੀ ਔਰਤ ਨੇ ਚੱਕ ਕੇ ਲਿਆ ਕੇ ਹੋਰ ਉਹਦੇ ਥਾਲੇ ਚ ਰੱਖ ਦਿੱਤਾ। ਉਸ ਵਿਅਕਤੀ ਨੇ ਉਹ ਵੀ ਛਕ ਲਿਆ। ਉਹ ਛਕ ਕੇ ਕਹਿੰਦਾ ਤਿੰਨ ਦਿਨਾਂ ਦਾ ਭੁੱਖਾ ਹਾਂ, ਜੇ ਇੱਕ ਪ੍ਰਸ਼ਾਦਾ ਹੋਰ ਮਿਲ ਜਾਏ ਤਾਂ ਫਿਰ ਤ੍ਰਿਪਤੀ ਹੋ ਸਕਦੀ ਹੈ। ਗੁਰੂ ਪਿਆਰਿਓ, ਭਾਈ ਸ਼ੀਹਾਂ ਆਪਣੀ ਔਰਤ ਨੂੰ ਕਹਿਣ ਲੱਗੇ ਦੇ ਪ੍ਰਸ਼ਾਦਾ। ਉਹ ਚੱਕ ਕੇ ਲਿਆ ਕੇ ਤੀਸਰਾ ਪ੍ਰਸ਼ਾਦਾ ਵੀ ਉਹਦੇ ਥਾਲ ਵਿੱਚ ਰੱਖ ਦਿੱਤਾ। ਬਾਹਰ ਭਾਈ ਲੈਣਾ ਜੀ ਖੜੇ ਸਭ ਕੁਝ ਦੇਖ ਰਹੇ ਨੇ, ਹਨੇਰੇ ਵਿੱਚ ਸਾਰੀਆਂ ਗੱਲਾਂ ਉਹਨਾਂ ਦੇ ਕੰਨਾਂ ਤੱਕ ਪਹੁੰਚਦੀਆਂ ਨੇ। ਉਹਨਾਂ ਆ ਕੇ ਭਾਈ ਸ਼ੀਹੇ ਦੇ ਚਰਨ ਫੜ ਲਏ, ਭਾਈ ਸ਼ੀਹਾਂ ਤੇਰੇ ਗੁਰੂ ਨੇ ਤੈਨੂੰ ਇੰਨਾ ਸਿਰਕ ਦਿੱਤਾ ਹੈ, ਤੇਰੇ ਗੁਰੂ ਤੇ ਤੈਨੂੰ ਇੰਨਾ ਵਿਸ਼ਵਾਸ, ਤਿੰਨ ਦਿਨਾਂ ਦਾ ਤੂੰ ਭੁੱਖਾ ਹੈ, ਤੇਰੀ ਔਰਤ ਭੁੱਖੀ ਹੈ, ਤੇਰੇ ਬੱਚੇ ਨੂੰ ਦੁੱਧ ਨਹੀਂ ਮਿਲਿਆ, ਹੁਣ ਉਹ ਵਿਲਕਦਾ ਹੋਵੇਗਾ, ਪਰ ਭਾਈ ਸ਼ੀਹਾਂ ਤੂੰ ਧਨ ਹੈ, ਤੇਰਾ ਗੁਰੂ ਧਨ ਹੈ, ਐਸੇ ਗੁਰੂ ਦੇ ਦਰਸ਼ਨ ਮੈਨੂੰ ਵੀ ਕਰਾ। ਭਾਈ ਸ਼ੀਹੇ ਤੋਂ ਗੁਰੂ ਅੰਗਦ ਦੇਵ ਸਾਹਿਬ ਭਾਈ ਲਹਿਣੇ ਨੂੰ ਇਹ ਲਗਨ ਲੱਗੀ ਕਿ ਗੁਰੂ ਨਾਨਕ ਸਾਹਿਬ ਦੇ ਦੀਦਾਰ ਮੈਂ ਕਰਨੇ ਨੇ। ਤੋ ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਜਿਹੜੇ ਮੰਨਣ ਵਾਲੇ ਨੇ ਉਹਨਾਂ ਦੀ ਰੀਤੀ ਕਹੀ ਨਹੀਂ ਜਾ ਸਕਦੀ। ਜਿਹੜਾ ਕੋਈ ਕਹਿੰਦਾ ਹੈ ਉਹ ਪਿੱਛੋਂ ਪਛਤਾਵਾ ਹੀ ਕਰਦਾ ਕਿ ਨਹੀਂ ਇਹ ਤਾਂ ਅੱਗੇ ਲੰਘ ਗਿਆ ਹੈ, ਮੈਂ ਥੋੜਾ ਕਹਿ ਸਕਿਆ ਹਾਂ। ਇਸ ਕਰਕੇ ਗੁਰੂ ਨਾਨਕ ਸਾਹਿਬ ਅਗਲੀ ਪੰਕਤੀ ਵਿੱਚ ਕਹਿ ਰਹੇ ਹਨ,
ਕਾਗਦ ਕਲਮ ਨਾ ਲਿਖਣ ਹਾਰ,
ਆਖੋ ਗੱਜ ਕੇ ਸਤਨਾਮ ਸ੍ਰੀ
ਵਾਹਿਗੁਰੂ।
ਸਤਿਗੁਰੂ ਪਾਤਸ਼ਾਹ ਕਹਿੰਦੇ ਜਿਹੜੇ ਉਸ ਨੂੰ ਮੰਨਦੇ ਗੁਰੂ ਨੂੰ ਮੰਨਦੇ ਉਹਨਾਂ ਦੀ ਵਡਿਆਈ ਜੇ ਲਿਖਣ ਲਈ ਕਾਗਜ਼ ਲੈ ਲਈਏ ਤੇ ਮੁੱਕ ਜਾਏਗਾ। ਕਲਮ ਵੀ ਉਹਨਾਂ ਦੀ ਵਡਿਆਈ ਲਿਖ ਨਹੀਂ ਸਕਦੀ, ਲਿਖਣ ਵਾਲਾ ਵੀ ਕੋਈ ਉਹਨਾਂ ਦੀ ਵਡਿਆਈ ਲਿਖਦਾ ਲਿਖਦਾ ਚਲਿਆ ਜਾਏ ਤੇ ਲਿਖ ਨਹੀਂ ਸਕਦਾ ਜਿਨ੍ਹਾਂ ਨੇ ਮੰਨਿਆ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅਕਾਲ ਪੁਰਖ ਵਾਹਿਗੁਰੂ ਨੂੰ ਮੰਨਿਆ, ਵਡਿਆਈ ਲਿਖ ਸਕਦਾ ਕੋਈ ਸਾਡੇ ਚੋਂ ਦੀ? ਇੱਕ ਪੁੱਤਰ ਕਿਸੇ ਦਾ ਹੋ ਜਾਏ ਸ਼ਹੀਦ ਤੇ ਲੋਕ ਰੋਂਦੇ ਨੇ, ਪਰ ਗੁਰੂ ਨੇ ਤਾਂ ਚਾਰ ਆਪਣੇ ਸਾਹਮਣੇ ਸ਼ਹੀਦ ਕਰਾ ਲਿਆ, ਕੋਈ ਗੁਰੂ ਰੋਇਆ ਨਹੀਂ। ਗੁਰੂ ਨੇ ਇਹ ਬਚਨ ਤਾਂ ਕਹੇ ਕਿ ਇਨ ਪੁੱਤਰਨ ਕੇ ਸੀਸ ਪਰਵਾਰ ਦੀ ਇਹ ਸੁੱਤ ਚਾਰ, ਚਾਰ ਮੂਹੇ ਤੋਂ ਕਿਆ ਹੋਆ ਜੀਵਤ ਕਈ ਹਜ਼ਾਰ। ਇਹ ਮੰਨਣ ਵਾਲਿਆਂ ਦੀ ਗੱਲ ਹੈ, ਜਿਨ੍ਹਾਂ ਨੇ ਮੰਨਿਆ ਉਹਨਾਂ ਦੀ ਉਸਤਤ ਕਾਗਦ ਕਲਮ ਨਾ ਲਿਖਣ ਹਾਰ। ਕੋਈ ਕਾਗਜ਼ ਨਹੀਂ ਜਿਸ ਤੇ ਉਸਦੀ ਉਸਤਤੀ ਲਿਖੀ ਜਾ ਸਕੇ, ਕਲਮ ਨਹੀਂ ਜੋ ਉਸਤਤੀ ਲਿਖ ਸਕੇ, ਲਿਖਣ ਵਾਲਾ ਕੋਈ ਨਹੀਂ ਜਿਨ੍ਹਾਂ ਨੇ ਮੰਨਿਆ ਹੈ ਉਹਨਾਂ ਦੀ ਉਸਤਤੀ ਨੂੰ ਕਹਿ ਸਕੇ। ਕਬੀਰ ਜੀ ਦੇ ਜੀਵਨ ਵੱਲ ਚਲੇ ਜਾਓ, ਘਰ ਵਿੱਚ ਗਰੀਬੀ ਹੈ, ਬੱਚੀ ਦੀ ਸ਼ਾਦੀ ਰੱਖੀ ਹੈ, ਘਰਵਾਲੀ ਔਰਤ ਨੇ ਕਿਹਾ ਕਬੀਰ ਜੀ ਨੂੰ ਕਿ ਜਾ ਇਹ ਘਰ ਵਿੱਚ ਰੇਜਾ ਪਿਆ ਹੈ ਖੱਦਰ, ਇਹਨੂੰ ਲੈ ਜਾ ਤੇ ਜਾ ਕੇ ਵੇਚਿਆ, ਕੋਈ ਚਾਰ ਪੈਸੇ ਵੱਟੇ ਜਾਣਗੇ, ਬੱਚੀ ਦੀ ਸ਼ਾਦੀ ਕਰ ਲਵਾਂਗੇ। ਤੇ ਜਾ ਕੇ ਉਹ ਖੱਦਰ ਸਾਧੂਆਂ ਦੀ ਜਮਾਤ ਆਈ, ਤਨ ਤੋਂ ਨੰਗੇ ਨੇ, ਸਰਦੀ ਦਿਨ ਨੇ, ਸਾਰਾ ਖੱਦਰ ਉਹਨਾਂ ਨੂੰ ਦਿੱਤਾ ਪਾੜ ਪਾੜ ਕੇ, ਕਹਿਣ ਲੱਗਾ ਲਓ ਕੱਪੜੇ ਸਵਾ ਲਿਆ ਭਾਈ। ਇਹ ਮੰਨਣ ਵਾਲਿਆਂ ਦੀ ਗੱਲ ਹੈ। ਬਾਣੀ ਚ ਜ਼ਿਕਰ ਆਇਆ ਹੈ ਕਬੀਰ ਦੀ ਮਾਂ ਤੜਪ ਉੱਠੀ, ਕਬੀਰ ਜੀ ਲਈ ਐਸੇ ਬਚਨ ਕਹੇ, ਕਹਿਣ ਲੱਗੀ ਹਮਰੇ ਕੁਲ ਕੌਣੇ ਰਾਮ ਕਹਿਓ, ਜਬਕਿ ਮਾਲਾ ਲਈ ਨਪੂਤੇ ਤਬ ਤੇ ਸੁੱਖ ਨਾ ਭਇਓ। ਕਹਿੰਦੀ ਸੁਣੋ ਦਰਾਣੀ ਸੁਣੋ ਜਠਾਣੀ, ਅਚਰ ਜੇਕ ਭਇਓ, ਸਾਤ ਸੂਤ ਇਨ ਮੁੰਡੀਏ ਖੋਏ, ਇਹ ਮੁੰਡੀਆ ਕਿਉਂ ਨਾ ਮੋਇਓ। ਕਹਿਣ ਲੱਗੀ ਇਹਦੇ ਪਿਤਾ ਨੇ ਸੱਤ ਰੰਗਾਂ ਦਾ ਸੂਤ ਖੇਸਾਂ ਦੀਆਂ ਕੰਨੀਆਂ ਵਿੱਚ ਪਾਉਣ ਲਈ ਰੱਖਿਆ ਸੀ, ਇਹਨੂੰ ਉਹ ਸਾਰਾ ਸੂਤ ਚੱਕ ਕੇ ਸਾਧੂਆਂ ਨੂੰ ਦੇ ਦਿੱਤਾ ਕਿ ਲਓ ਇਹਦੀਆਂ ਰੱਸੀਆਂ ਵੱਟ ਲਿਓ, ਲੋਟਿਆਂ ਨੂੰ ਬੰਨ ਕੇ ਪਾਣੀ ਕੱਢ ਲਿਆ ਕਰੋ ਖੂਹਾਂ ਚੋਂ। ਇਹ ਮੁੰਡਾ ਮਰ ਕੇ ਉਹਨਾਂ ਗਿਆ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਕਾਗਜ਼ ਕਲਮ ਨਾ ਲਿਖਣ ਹਾਰ, ਜਿਨ੍ਹਾਂ ਨੇ ਮੰਨਿਆ ਹੈ ਉਹਨਾਂ ਦੀ ਉਸਤਤੀ ਲਿਖਣ ਵਾਲਾ ਕੋਈ ਪੈਦਾ ਨਹੀਂ ਹੋਇਆ। ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜੇ ਉਸਤਤੀ ਲਿਖਾਂਗੇ ਤਾਂ ਥੋੜੀ ਪੈਗੀ, ਉਹ ਅੱਗੇ ਲੰਘ ਗਏ। ਅਗਲੀ ਪੰਕਤੀ ਵਿੱਚ ਆਪ ਕਹਿ ਰਹੇ ਹਨ,
ਮੰਨੇ ਕਾਬਹਿ ਕਰਨ ਵਿਚਾਰ।
ਸਤਿਗੁਰੂ ਪਾਤਸ਼ਾਹ ਕਹਿੰਦੇ ਇੱਕ ਬੰਦਾ ਹੀ ਨਹੀਂ, ਬਹੁਤ ਸਾਰੇ ਇਕੱਠੇ ਹੋ ਕੇ ਵੀ ਉਸ ਮੰਨਣ ਵਾਲੇ ਦੀ ਵਿਚਾਰ ਕਰਨ ਤਾਂ ਫਿਰ ਵੀ ਉਹਨਾਂ ਦੀ ਵਿਚਾਰ ਉਸ ਦੇ ਮੰਨਣ ਤੋਂ ਨੀਵੀਂ ਰਹਿ ਗਈ, ਉਹ ਮੰਨਣ ਵਾਲਾ ਹੋਰ ਉੱਚਾ ਉੱਠ ਗਿਆ ਹੈ।
ਐਸਾ ਨਾਮ ਨਿਰੰਜਨ ਹੋਏ,
ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਐਸਾ ਈਸ਼ਵਰ ਦਾ ਨਾਮ ਹੈ ਨਿਰੰਜਨ। ਨਿਰਅੰਜਨ, ਅੰਜਨ ਹੁੰਦਾ ਸੁਰਮਾ, ਸੁਰਮਾ ਹੁੰਦਾ ਕਾਲਾ, ਤੇ ਸਤਿਗੁਰੂ ਦੀ ਮੁਰਾਦ ਹੈ ਕਾਲਖ ਤੋਂ। ਕਹਿੰਦੇ ਈਸ਼ਵਰ ਦਾ ਨਾਮ ਐਸਾ ਨਿਰੰਜਨ ਨਿਰਮਲ ਹੈ, ਉਹਦੇ ਚ ਕੋਈ ਕਾਲਖ ਨਹੀਂ, ਉਹਦੇ ਚ ਕੋਈ ਮੈਲ ਨਹੀਂ, ਮਾਇਆ ਦੀ ਮੈਲ ਅਵਿਦਿਆ ਦੀ ਮੈਲ ਤੋਂ ਰਹਿਤ ਹੈ। ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਐਸਾ ਈਸ਼ਵਰ ਦਾ ਨਾਮ ਹੈ ਨਿਰਅੰਜਨ, ਕਾਲਖ ਤੋਂ ਰਹਿਤ ਹੈ।
ਜੇ ਕੋ ਮਨ ਜਾਣੈ ਮਨ ਕੋਏ,
ਬਸ ਐਸਾ ਹੈ ਜੇ ਕੋਈ ਉਸ ਦੇ ਨਾਮ ਨੂੰ ਆਪਣੇ ਮਨ ਵਿਚ ਮੰਨਣਾ ਜਾਣ ਲੈ। ਅਸੀਂ ਪੜ੍ਹਦੇ ਹਾਂ ਜੇ ਕੋ ਮਨ ਜਾਣੈ ਮਨ ਕੋਏ, ਜੇ ਕੋ ਮਨ ਜਾਣੈ ਮਨ ਕੋਏ, ਜਿਹੜਾ ਆਪਣੇ ਮਨ ਵਿਚ ਨਾਮ ਨੂੰ ਮੰਨ ਲਏ ਐਸਾ ਉਸ ਈਸ਼ਵਰ ਦਾ ਨਾਮ ਹੈ। ਕਿ ਜੇ ਈਸ਼ਵਰ ਨਿਰਭਉ ਹੈ ਤਾਂ ਮੰਨਣ ਵਾਲੇ ਨੂੰ ਨਿਰਭਉ ਕਰ ਦਿੰਦਾ, ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਜੇ ਈਸ਼ਵਰ ਨਿਰਮਲ ਹੈ ਤਾਂ ਮੰਨਣ ਵਾਲੇ ਦਾ ਹਿਰਦਾ ਨਿਰਮਲ ਕਰ ਦਿੰਦਾ। ਬਾਣੀ ਨੇ ਬਚਨ ਕਹਿਣੇ ਪਏ ਸਤਿਗੁਰੂ ਪਾਤਸ਼ਾਹ ਨੂੰ, ਜਿਹੜੇ ਰੱਬ ਦੇ ਪਿਆਰੇ ਮੰਨਦੇ ਨੇ ਉਹਨਾਂ ਨੇ ਸਤਿਗੁਰੂ ਨੇ ਬਚਨ ਕਹੇ ਤੂੰ ਨਿਰਵੈਰ ਸੰਤ ਤੇਰੇ ਨਿਰਮਲ। ਉਹਨਾਂ ਦੇ ਹਿਰਦੇ ਨਿਰਮਲ ਪ੍ਰਭੂ ਨੂੰ ਮੰਨ ਕੇ ਨਿਰਮਲ ਹੋ ਗਏ, ਉਹਨਾਂ ਦੇ ਹਿਰਦਿਆਂ ਚ ਮੈਲ ਲੱਥ ਗਈ। ਯਾਦ ਰੱਖਿਓ ਜੋ ਉਸ ਨੂੰ ਮੰਨਦਾ ਹੈ ਉਹਦੇ ਮਨ ਦੀ ਮੈਲ ਲੱਥ ਜਾਂਦੀ ਹੈ। ਐਸਾ ਨਾਮ ਹੈ ਈਸ਼ਵਰ ਦਾ, ਕਿਉਂਕਿ ਉਹ ਮੈਲ ਤੁਰਹਿਤ ਹੈ, ਮੰਨਣ ਵਾਲੇ ਦੀ ਮੈਲ ਥੋ ਦਿੰਦਾ ਹੈ। ਆਪ ਪੜ੍ਹਦੇ ਹੋ ਭਰੀ ਹੈ ਮਤ ਪਾਪਾਂ ਕਹਿ ਸੰਗ, ਉਹ ਧੋਪੈ ਨਾਵੈ ਕਹਿ ਰੰਗ। ਮਨ ਨੂੰ ਲੱਗੀ ਹੋਈ ਪਾਪਾਂ ਦੀ ਵਿਕਾਰਾਂ ਦੀ ਮੈਲ ਨਾਮ ਨਾਲ ਧੁੱਪਦੀ ਹੈ। ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਕੋਈ ਨਾਮ ਨੂੰ ਮੰਨ ਲੈਣਾ ਜਾਣੇ। ਅਸੀਂ ਸਾਰੇ ਵਾਹਿਗੁਰੂ ਵਾਹਿਗੁਰੂ ਤਾਂ ਕਰਦੇ ਹਾਂ, ਪਰ ਜਦੋਂ ਦੁਖੀ ਹੋ ਜਾਈਏ, ਕਿਸੇ ਦਾ ਜਵਾਨ ਪੁੱਤਰ ਮਰ ਜਾਏ, ਇਕੱਲਾ ਇਕੱਲਾ ਹੋਵੇ ਜਵਾਨ ਮਰ ਜਾਏ, ਫਿਰ ਉਹ ਪਤਾ ਕੀ ਕਹਿੰਦਾ, ਜੇ ਰੱਬ ਹੁੰਦਾ ਤਾਂ ਮੇਰੀ ਸੁਣਦਾ ਨਾ, ਰੱਬ ਤਾਂ ਹੈ ਹੀ ਨਹੀਂ। ਉਹ ਰੱਬ ਨੂੰ ਵੀ ਭੁਲਾ ਦਿੰਦਾ, ਰੱਬ ਨੂੰ ਇਗਨੋਰ ਕਰ ਦਿੰਦਾ ਕਿ ਰੱਬ ਹੈ ਹੀ ਨਹੀਂ, ਰੱਬ ਨੇ ਮੇਰੀ ਸੁਣੀ ਨਹੀਂ। ਉਹ ਇਹ ਨਹੀਂ ਮੰਨਦਾ ਕਿ ਮੇਰੇ ਕਰਮ ਐਸੇ ਹੋਣਗੇ, ਜਿਹੜਾ ਮੈਨੂੰ ਦਿੱਤਾ ਹੋਇਆ ਪੁੱਤਰ ਨਿਰੰਕਾਰ ਨੇ ਵਾਪਸ ਲੈ ਲਿਆ, ਐਸੇ ਮੇਰੇ ਕਰਮ ਹੋਣਗੇ। ਕੋਈ ਮੈਂ ਐਸਾ ਮਾੜਾ ਕਰਮ ਕੀਤਾ ਹੋਏਗਾ ਜਿਸ ਕਰਕੇ ਇਹ ਪੁੱਤਰ ਉਸਨੇ ਵਾਪਸ ਲੈ ਲਿਆ। ਪਿਆਰਿਓ, ਤੁਹਾਨੂੰ ਇੱਕ ਕਹਾਣੀ ਸੁਣਾਉਣਾ, ਯਥਾਰਥ ਹੈ, ਔਰ ਬਹੁਤੇ ਸਾਲਾਂ ਦੀ ਨਹੀਂ, 5-7 ਸਾਲ ਹੋਏ ਨੇ। ਨਾਨਕ ਮਤਾ ਸਾਹਿਬ ਦਾ ਨਾਮ ਆਪ ਸਾਰਿਆਂ ਨੇ ਸੁਣਿਆ ਸਾਹਿਬ, ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨਾਨਕ ਮਤੇ ਗਏ ਨੇ, ਉੱਥੇ ਜੋਗੀਆਂ ਨਾਲ ਗੁਰੂ ਪਾਤਸ਼ਾਹ ਦੀ ਚਰਚਾ ਹੋਈ। ਜੋਗੀਆਂ ਉੱਥੇ ਬਹੁਤ ਕੌਤਕ ਗੁਰੂ ਨਾਨਕ ਸਾਹਿਬ ਨੇ ਵਰਤਾਏ। ਜੋਗੀਆਂ ਦੇ ਪਾਸ ਖਾਣ ਪੀਣ ਦੀਆਂ ਵਸਤਾਂ ਸਨ, ਜੋਗੀਆਂ ਪਾਸ ਗਊਆਂ ਸਨ। ਸਤਿਗੁਰੂ ਪਾਤਸ਼ਾਹ ਨੇ ਮਰਦਾਨੇ ਨੇ ਦੁੱਧ ਮੰਗਿਆ, ਉਹਨਾਂ ਜੋਗੀਆਂ ਦਿੱਤਾ ਨਾ, ਖਾਣ ਪੀਣ ਦੀਆਂ ਵਸਤਾਂ ਨਾ ਦਿੱਤੀਆਂ। ਜੋਗੀਆਂ ਨੇ ਕਿਹਾ ਇਹ ਨਾਨਕ ਜੇ ਇਸ ਜਗ੍ਹਾ ਤੇ ਬੈਠ ਗਿਆ ਤੇ ਇਹ ਜਗ੍ਹਾ ਨਾਨਕ ਦੀ ਹੋ ਜਾਏਗੀ, ਦੁਨੀਆਂ ਇਸ ਨੂੰ ਪੂਜਦੀ ਹੈ, ਸਾਨੂੰ ਪੂਜਣ ਤੋਂ ਹਟ ਜਾਣਗੇ। ਉਹਨਾਂ ਨੇ ਆਪਣੀ ਸ਼ਕਤੀ ਨਾਲ ਆਕਾਸ਼ ਵਿੱਚੋਂ ਅੰਗਿਆਰ ਵਰਸਾਉਣੇ ਸ਼ੁਰੂ ਕਰ ਦਿੱਤੇ। ਜਦੋਂ ਅੱਗ ਦੇ ਅੰਗਿਆਰ ਵਰਸੇ, ਭਾਈ ਮਰਦਾਨੇ ਦਾ ਮਨ ਡੋਲ ਗਿਆ। ਭਾਈ ਮਰਦਾਨਾ ਸਤਿਗੁਰੂ ਨੂੰ ਕਹਿਣ ਲੱਗਾ, ਸਤਿਗੁਰੂ ਅੰਗਿਆਰ ਵਰਸ ਰਹੇ। ਕਹਿੰਦੇ ਮਰਦਾਨਿਆ, ਤੂੰ ਕਰਤਾਰ ਦੇ ਰੰਗ ਵੇਖ, ਸਿਮਰਨ ਕਰ, ਟਿਕਿਆ ਰਹੋ, ਕੁਝ ਨਹੀਂ ਹੁੰਦਾ ਤੈਨੂੰ। ਭਾਈ ਮਰਦਾਨਾ ਟਿਕ ਗਿਆ ਗੁਰੂ ਨਾਨਕ ਸਾਹਿਬ ਦਾ ਬਚਨ ਮੰਨ ਕੇ। ਪਿਆਰਿਓ, ਸਿੱਧਾਂ ਨੇ ਵਰਖਾ ਕੀਤੀ, ਤੂਫਾਨ ਛੱਡੇ ਆਪਣੀ ਸ਼ਕਤੀ ਨਾਲ, ਪਰ ਸਭ ਕੁਝ ਗੁਰੂ ਨਾਨਕ ਪਾਤਸ਼ਾਹ ਨੂੰ ਕੁਝ ਡੁਲਾ ਨਾ ਸਕਿਆ। ਫਿਰ ਐਸਾ ਵੀ ਹੋਇਆ ਕਿ ਉੱਥੇ ਉਹਨਾਂ ਸਿੱਧਾਂ ਕਿਹਾ, ਧਰਤੀ ਸਾਡੀ ਹੈ। ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਤਾਂ ਸਾਡਾ ਸਥਾਨ ਹੈ ਭਾਈ, ਤੁਹਾਡਾ ਇੱਥੇ ਕੁਝ ਨਹੀਂ, ਇਹ ਸਥਾਨ ਸਾਡਾ ਹੈ ਔਰ ਪੁਰਾਤਨ ਕਈ ਯੁਗਾਂ ਤੋਂ ਸਾਡਾ ਹੈ। ਉਸ ਜਗ੍ਹਾ ਦਾ ਨਾਮ ਸੀ ਪਹਿਲਾਂ ਗੋਰਖ ਮਤਾ, ਗੋਰਖ ਮਤਾ, ਕਿਉਂਕਿ ਗੋਰਖ ਦੇ ਚੇਲੇ ਉੱਥੇ ਰਹਿੰਦੇ ਸਨ। ਗੁਰੂ ਨਾਨਕ ਦੇਵ ਸਾਹਿਬ ਨਾਲ ਛਲ ਕਰਨ ਲਈ ਉਹਨਾਂ ਲੋਕਾਂ ਨੇ ਧਰਤੀ ਪੁੱਟ ਕੇ ਉੱਤੇ ਛੱਤ ਪਾ ਕੇ ਉਹਦੇ ਵਿੱਚ ਇੱਕ ਆਦਮੀ ਉਹਦੇ ਵਿੱਚ ਵਾੜ ਦਿੱਤਾ ਕਿ ਇਹ ਆਵਾਜ਼ ਦੇਵੇ। ਅਸੀਂ ਕਹਿਣ ਲੱਗੇ, ਧਰਤੀ ਤੋਂ ਪੁੱਛ ਲਾ, ਧਰਤੀ ਕਿਸ ਦੀ ਹੈ? ਉਹਨੂੰ ਸਿਖਾ ਦਿੱਤਾ ਗਿਆ ਕਿ ਜਦੋਂ ਅਸੀਂ ਪੁੱਛਾਂਗੇ ਧਰਤੀ ਹੈ ਤੂੰ ਕਿਸ ਦੀ ਹੈ ਤੇ ਤੂੰ ਅੰਦਰੋਂ ਆਵਾਜ਼ ਦੇਣੀ ਹੈ ਮੈਂ ਸਿੱਧਾਂ ਦੀ ਹਾਂ। ਜਦੋਂ ਇੱਕ ਵਾਰੀ ਉਹਨੂੰ ਆਵਾਜ਼ ਦਿੱਤੀ ਮੈਂ ਸਿੱਧਾਂ ਦੀ ਹਾਂ, ਗੁਰੂ ਸਾਹਿਬ ਕਹਿਣ ਲੱਗੇ ਦੁਬਾਰਾ ਪੁੱਛੋ। ਫਿਰ ਸਿੱਧਾਂ ਆਵਾਜ਼ ਦਿੱਤੀ ਧਰਤੀ ਹੈ ਤੂੰ ਕਿਸ ਦੀ ਹੈ, ਫਿਰ ਆਵਾਜ਼ ਆਈ ਮੈਂ ਸਿੱਧਾਂ ਦੀ ਹਾਂ। ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਤੂੰ ਅਜੇ ਵੀ ਬੋਲਦਾ ਭਾਈ। ਤੀਜੀ ਵਾਰ ਪੁੱਛਿਆ, ਹੁਣ ਪੁੱਛੋ। ਤੀਜੀ ਵਾਰ ਨੂੰ ਉਹਦੀ ਸਤਿ ਸ੍ਰੀ ਅਕਾਲ ਹੋ ਗਈ, ਕੋਈ ਆਵਾਜ਼ ਨਹੀਂ ਆਈ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਸਿੱਧੋ ਇਉਂ ਧਰਤੀ ਨਹੀਂ ਮਿਲਦੀ, ਇਹ ਧਰਤੀ ਸਾਡੀ। ਗੁਰੂ ਨਾਨਕ ਸਾਹਿਬ ਨੇ ਇਤਿਹਾਸ ਵਿੱਚ ਜ਼ਿਕਰ ਆਉਂਦਾ ਕਿ ਖੜਾਮ ਛੱਡੀ, ਆਪਣੇ ਚਰਨ ਵਿੱਚ ਲਾ ਕੇ ਖੜਾਮ ਛੱਡ ਦਿੱਤੀ। ਜਿੱਥੇ ਕੋਈ ਸਿੱਧ ਬੈਠਾ ਹੈ ਉਸਦੇ ਹੀ ਮਾਰ ਪੈਣ ਲੱਗ ਗਈ ਸਿਰ 'ਚ, ਉਹ ਖੜਾਮ ਐਸੀ ਸਿੱਧਾਂ 'ਤੇ ਵਰੀ ਕਿ ਸਭ ਸਿੱਧ ਛੱਡ ਕੇ ਦੌੜ ਗਏ। ਗੁਰੂ ਨਾਨਕ ਦੇਵ ਸਾਹਿਬ ਉਸ ਜਗ੍ਹਾ 'ਤੇ ਰਹੇ, ਉਸ ਜਗ੍ਹਾ ਦਾ ਨਾਮ ਨਾਨਕ ਮਤਾ ਪੈ ਗਿਆ। ਉੱਥੇ ਇੱਕ ਪਿੱਪਲ ਸੀ ਜਿਹੜਾ ਸਿੱਧਾਂ ਨੇ ਸਾੜ ਦਿੱਤਾ, ਸਾੜਨ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਉੱਥੇ ਗਏ, ਉਹਨਾਂ ਨੇ ਕੇਸਰ ਛਿੜਕਿਆ। ਅੱਜ ਤੁਸੀਂ ਹਰ ਪੱਤੇ 'ਤੇ ਕੇਸਰ ਦੇ ਨਿਸ਼ਾਨ ਦੇਖ ਸਕਦੇ ਹੋ, ਪੀਲੇ ਨਿਸ਼ਾਨ ਨੇ ਹਰ ਪੱਤੇ 'ਤੇ ਪਿੱਪਲ ਦੇ, ਉਹ ਪਿੱਪਲ ਹਰਾ ਭਰਾ ਹੈ। ਤਾਂ ਮੈਂ ਆਪ ਜੀ ਨੂੰ ਸੁਣਾਉਣ ਲੱਗਿਆ, 5-7 ਸਾਲ ਦੀ ਗੱਲ ਹੈ। ਉੱਥੇ ਇੱਕ ਕੌਮ ਆਉਂਦੀ ਹੈ, ਥਾਰੂ ਕਹਿੰਦੇ ਨੇ ਉਹਨਾਂ ਨੂੰ, ਨੇਪਾਲ ਵਿੱਚ ਰਹਿੰਦੇ ਨੇ ਜ਼ਿਆਦਾ, ਹਿੰਦੁਸਤਾਨ ਦੇ ਉਸ ਹਿੱਸੇ ਵਿੱਚ ਵੀ ਤਰਾਈ ਦੇ ਵਿੱਚ ਕੁਝ ਉਹਨਾਂ ਦੇ ਘਰ ਨੇ। ਔਰ ਉਹ ਲੋਕ ਬਹੁਤ ਮਿਹਨਤੀ ਲੋਕ ਨੇ ਔਰ ਗਰੀਬ ਜ਼ਿਆਦਾ ਨੇ। ਉਹ ਥਾਰੂ ਲੋਕ ਵੀ ਗੁਰੂ ਨਾਨਕ ਸਾਹਿਬ ਨੂੰ ਮੰਨਦੇ ਨੇ, ਉਹ ਆਪਣੀ ਭਾਸ਼ਾ ਵਿੱਚ ਗੁਰੂ ਨਾਨਕ ਸਾਹਿਬ ਦੇ ਗੀਤ ਬੋਲਦੇ ਨੇ। ਉਹ ਥਾਰੂ ਲੋਕ ਜਦੋਂ ਦੀਵਾਲੀ ਦਾ ਦਿਨ ਹੁੰਦਾ ਉੱਥੇ ਦੀਵਾਲੀ ਮਨਾਈ ਜਾਂਦੀ, ਦੀਵਾਲੀ ਤੋਂ ਬਾਅਦ ਉਹ ਆਪਣੀਆਂ ਬੈਲ ਗੱਡੀਆਂ 'ਤੇ ਆਉਂਦੇ ਨੇ, ਹਫ਼ਤਾ ਹਫ਼ਤਾ ਉੱਥੇ ਰਹਿੰਦੇ ਨੇ ਔਰ ਨਮਸਕਾਰਾਂ ਕਰਦੇ ਨੇ, ਉਵੇਂ ਪੂਜਦੇ ਨੇ ਆਪਣੇ ਢੰਗ ਨਾਲ, ਉਹਨਾਂ ਦਾ ਵੱਖਰਾ ਤਰੀਕਾ ਹੈ। ਤਾਂ ਉਹਨਾਂ ਦੇ ਵਿੱਚੋਂ ਇੱਕ ਥਾਰੂ ਔਰਤ ਦੇ ਘਰ ਵਿੱਚ ਬੱਚਾ ਨਹੀਂ ਸੀ, ਉਹਨੂੰ ਸੁੱਖ ਲਈ ਕਿ ਗੁਰੂ ਨਾਨਕ ਸਾਹਿਬ ਆਪ ਕਿਰਪਾ ਕਰੋ ਮੇਰੇ ਘਰ ਵਿੱਚ ਬੱਚਾ ਦਿਓ। ਗੁਰੂ ਨਾਨਕ ਸਾਹਿਬ ਦੀ ਕਿਰਪਾ ਹੋ ਗਈ, ਅਰਦਾਸ ਸੁਣੀ ਗਈ, ਉਹਦੇ ਘਰ ਵਿੱਚ ਬੱਚੇ ਨੇ ਜਨਮ ਲੈ ਲਿਆ। ਬੱਚੇ ਨੂੰ ਉਸਨੇ ਪਾਲਿਆ, 3 ਸਾਲ ਦਾ ਬੱਚਾ ਹੋਇਆ, ਬੱਚੇ ਦੀ ਮੌਤ ਹੋ ਗਈ। ਬੱਚੇ ਦੀ ਮੌਤ ਹੋ ਗਈ, ਉਹ ਔਰਤ ਘਬਰਾਈ ਨਹੀਂ, ਉਹਨੇ ਬੱਚਾ ਚੁੱਕਿਆ, ਲਿਆ ਕੇ ਉਸ ਪਿੱਪਲ ਦੇ ਥੱਲੇ ਲਟਾ ਦਿੱਤਾ। ਰਾਤ ਭਰ ਉਹਦੇ ਪਾਸ ਬੈਠ ਕੇ ਇੱਕੋ ਹੀ ਗੱਲ ਕਹਿੰਦੀ ਰਹੀ, ਦੀਆ ਥਾ ਤਾਂ ਲੀਆ ਕਿਉਂ, ਇੱਕੋ ਹੀ ਗੱਲ ਸਾਰੀ ਰਾਤ, ਕੋਈ ਅਰਦਾਸ ਨਹੀਂ ਕੀਤੀ, ਕੁਝ ਪੁਕਾਰਿਆ ਨਹੀਂ, ਇੱਕੋ ਹੀ ਗੱਲ ਪੁਕਾਰਦੀ ਰਹੀ, ਦੀਆ ਥਾ ਤਾਂ ਲੀਆ ਕਿਉਂ, ਰੋਂਦੀ ਵੀ ਰਹੀ। ਅੰਮ੍ਰਿਤ ਵੇਲੇ ਨਿਤਨੇਮ ਸ਼ੁਰੂ ਹੋਇਆ, ਆਸਾ ਦੀ ਵਾਰ ਦਾ ਕੀਰਤਨ ਹੋਇਆ। ਨਿਤਨੇਮ ਤੋਂ ਬਾਅਦ ਭਾਈ ਸਾਹਿਬ ਨੇ ਅਰਦਾਸ ਕੀਤੀ, ਉਹਨੂੰ ਨਹੀਂ ਪਤਾ ਸੀ ਕੋਈ ਮਾਂ ਆਪਣੇ ਬੱਚੇ ਲਈ ਬੈਠੀ ਬਾਹਰ ਇੱਕੋ ਹੀ ਬਚਨ ਨਾਲ ਅਰਦਾਸ ਕਰੀ ਜਾ ਰਹੀ ਹੈ। ਜਦੋਂ ਅਰਦਾਸ ਹੋ ਕੇ ਜਕਾਰਾ ਛੱਡਿਆ ਗਿਆ, ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ, ਉਸ ਬੱਚੇ ਵਿੱਚ ਪ੍ਰਾਣ ਪੈ ਗਏ, ਉਹ ਜਿੰਦਾ ਹੋ ਗਿਆ। ਸਾਹਿਬ ਸਤਿਗੁਰੂ ਪਾਤਸ਼ਾਹ ਜਿਹੜੇ ਮੰਨਦੇ ਨੇ ਇਸ ਪਵਿੱਤਰ ਬਾਣੀ ਵਿੱਚ ਉਹਨਾਂ ਦੀ ਗੱਲ ਕਹਿੰਦੇ ਨੇ, ਕਹਿੰਦੇ ਜੋ ਮੰਨਦਾ ਹੈ ਉਹਦਾ ਹਿਰਦਾ ਨਿਰਮਲ ਹੋ ਜਾਂਦਾ ਹੈ, ਕੋਈ ਬਸ ਮੰਨਣਾ ਉਸਨੂੰ ਜਾਣ ਲਵੇ। ਅਗਲੀ ਪੰਕਤੀ ਵਿੱਚ ਆਪ ਕਹਿ ਰਹੇ ਹਨ,
ਮੰਨੈ ਸੁਰਤ ਹੋਵੇ ਮਨ ਬੁੱਧ,
ਜਿਹੜਾ ਈਸ਼ਵਰ ਨੂੰ ਮੰਨ ਲੈਂਦਾ ਹੈ, ਜਿਹੜਾ ਨਾਮ ਨੂੰ ਮੰਨ ਲੈਂਦਾ ਹੈ, ਯਾਦ ਰੱਖਿਓ ਉਹਦਾ ਚੌਤਿਸ਼ਟਾ ਅੰਤਾਕਰਨ ਜਿਹੜਾ ਹੈ, ਜਿਸ ਨੂੰ ਆਪਾਂ ਪਿਛਲੇ ਦਿਨਾਂ ਜਿਸ ਦੀ ਵਿਚਾਰ ਕੀਤੀ ਸੀ, ਮਨ ਬੁੱਧ ਚਿੱਤ ਅਹੰਕਾਰ, ਇਹ ਸ਼ੁੱਧ ਹੋ ਜਾਂਦਾ ਹੈ, ਉਹ ਸੁਰਤ ਵਾਲਾ ਹੋ ਜਾਂਦਾ ਵਿਅਕਤੀ। ਅੱਜ ਅਸੀਂ ਆਪਣੇ ਆਪ ਨੂੰ ਸੁਰਤ ਵਾਲੇ ਖਵਾਉਂਦੇ ਹਾਂ, ਪਰ ਅਸੀਂ ਸੁਰਤ ਵਾਲੇ ਹਾਂ ਨਹੀਂ, ਅਸੀਂ ਮਦਹੋਸ਼ ਹਾਂ। ਧਨ ਜੋਬਨ ਪ੍ਰਭ ਤੱਕ ਹੈ ਮਦ ਮੈਂ, ਅਹਿਨ ਸਰਾਹਾ ਦੀਵਾਨਾ। ਜੇ ਸਾਨੂੰ ਸੁਰਤ ਹੋਵੇ ਅਸੀਂ ਨਾਮ ਨਾਲ ਜੁੜੀਏ, ਜੇ ਸਾਨੂੰ ਸੁਰਤ ਹੋਵੇ ਅਸੀਂ ਬਾਣੀ ਨਾਲ ਜੁੜੀਏ, ਜੇ ਸਾਨੂੰ ਸੁਰਤ ਹੋਵੇ ਅਸੀਂ ਸਤਸੰਗ ਸੇਵਾ ਨਾਲ ਜੁੜੀਏ, ਜੇ ਸਾਨੂੰ ਸੁਰਤ ਹੋਵੇ ਅਸੀਂ ਅੰਮ੍ਰਿਤ ਤੇ ਅੰਮ੍ਰਿਤ ਵੇਲੇ ਨਾਲ ਜੁੜੀਏ, ਆਪਣੇ ਇਸ ਮਨੁੱਖਾ ਜਨਮ ਨੂੰ ਸਫਲਾ ਕਰਨ ਦੀ ਸੋਚੀਏ, ਅਸੀਂ ਮਦਹੋਸ਼ ਹਾਂ, ਸਾਨੂੰ ਸੁਰਤ ਨਹੀਂ ਹੈ, ਇਸ ਕਰਕੇ ਅਸੀਂ ਈਸ਼ਵਰ ਨੂੰ ਛੱਡ ਕੇ ਖਸਮ ਛੋੜ ਦੂਜੇ ਲੱਗੇ। ਤੇ ਅੱਗੇ ਬਾਣੀ ਕਹਿੰਦੀ, ਡੂਬੇ ਸੇਵਣ ਜਾ ਰਿਹਾ, ਸਤਿਗੁਰੂ ਹੈ ਬੋਹਿ ਥਾ, ਵਿਰਲਾ ਕਿਨੇ ਵਿਚਾਰਿਆ, ਤੇ ਜੋ ਵਿਚਾਰ ਲੈਂਦਾ ਹੈ ਕਰ ਕਿਰਪਾ ਪਾਰ ਉਤਾਰਿਆ, ਗੁਰੂ ਉਹਦੇ ਤੇ ਕਿਰਪਾ ਕਰਕੇ ਉਹਨੂੰ ਪਾਰ ਕਰ ਦਿੰਦਾ ਹੈ। ਜੋ ਮੰਨਦਾ ਹੈ ਉਹਦਾ ਚੁਤਿਸ਼ਟਾ ਅੰਤਾਕਰਨ, ਮੰਨੈ ਸੁਰਤ ਹੋਵੇ ਮਨ ਬੁੱਧ, ਉਹ ਸੁਰਤ ਦੇ ਦੇਸ਼ ਵਿੱਚ ਜਾ ਰਹਿੰਦਾ ਹੈ। ਮਨ ਬੁੱਧ ਚਿੱਤ ਉਹਦੇ ਚਤੁਸ਼ਟਾ ਅੰਤਾਕਰਨ ਅਹੰਕਾਰ ਇਹ ਸਾਰਾ ਚਤੁਸ਼ਟਾ ਅੰਤਾਕਰਨ ਜਿਹੜਾ ਹੈ ਉਹ ਸ਼ੁੱਧ ਹੋ ਜਾਂਦਾ ਹੈ।
ਮੰਨੈ ਸਗਲ ਭਵਨ ਕੀ ਸੁਧ,
ਜਿਹੜਾ ਨਾਮ ਨੂੰ ਮੰਨਦਾ ਹੈ ਉਹਨੂੰ ਸਗਲ ਭਵਨ ਸਾਰੀਆਂ ਜਗ੍ਹਾ ਦੀ ਮਾਤ ਲੋਕ, ਪਤਾਲ ਲੋਕ, ਆਕਾਸ਼ ਲੋਕ, ਤਿੰਨ ਲੋਕ ਜਿਹੜੇ ਮੰਨੇ ਗਏ ਸਾਰੇ ਭਵਨਾਂ ਦੀ ਸੋਝੀ ਹੋ ਜਾਂਦੀ, ਉਹਨੂੰ ਸ਼ੁੱਧ ਹੋ ਜਾਂਦੀ, ਗਿਆਤ ਹੋ ਜਾਂਦੀ ਹੈ ਕਿੱਥੇ ਕੀ ਹੋ ਰਿਹਾ ਹੈ ਉਹ ਦੱਸ ਸਕਦਾ ਹੈ ਜਿਹੜਾ ਨਾਮ ਨੂੰ ਮੰਨ ਲੈਂਦਾ ਹੈ। ਸਤਿਗੁਰੂ ਜੀ ਕਹਿੰਦੇ ਹਨ,
ਮੰਨੈ ਮੋਹੇ ਚੋਟਾ ਨਾ ਖਾਏ,
ਜਿਹੜਾ ਨਾਮ ਨੂੰ ਮੰਨਦਾ ਹੈ ਸਭ ਤੋਂ ਪਹਿਲੀ ਗੱਲ ਤੇ ਰਾਜਮਾਲ ਰੂਪ ਜਾਤ ਜੋਬਨ ਪੰਜੇ ਠੱਗ, ਮੋਹਣ ਦਾ ਅਰਥ ਹੈ ਠੱਗਿਆ ਜਾਣਾ, ਉਹ ਇਹਨਾਂ ਦੇ ਹੱਥੋਂ ਠੱਗਿਆ ਨਹੀਂ ਜਾਂਦਾ ਜਿਹੜਾ ਮੰਨਦਾ ਹੈ। ਜਿਹੜਾ ਮੰਨਦਾ ਹੈ ਮੰਨੈ ਮੋਹ ਚੋਟਾ ਨਾ ਖਾਏ, ਆਪਣੇ ਮੂੰਹ ਉੱਤੇ ਜਮਾਂ ਦੀ ਮਾਰ ਨਹੀਂ ਸਾਰਦਾ, ਉਹਨੂੰ ਮਾਰ ਨਹੀਂ ਪੈਂਦੀ, ਰੇ ਰੇ ਦਰਗਾ ਕਹੇ ਨਾ ਕਹੁ, ਆਓ ਬੈਠ ਆਦਰ ਸਭ ਦਿਓ। ਜਿਹੜਾ ਮੰਨਦਾ ਹੈ ਉਸਦਾ ਦਰਗਾਹ ਵਿੱਚ ਸਤਿਗੁਰੂ ਜੀ ਕਹਿੰਦੇ ਨੇ ਸਤਿਕਾਰ ਹੁੰਦਾ ਹੈ, ਉਹਦੇ ਮੂੰਹ ਤੇ ਸੱਟਾਂ ਨਹੀਂ ਵੱਜਦੀਆਂ, ਚੋਟਾਂ ਨਹੀਂ ਪੈਂਦੀਆਂ, ਉਹਨੂੰ ਕੋਈ ਦੁਰਕਾਰਦਾ ਨਹੀਂ ਹੈ।
ਮੰਨੈ ਜਮਕਾ ਸਾਥ ਨਾ ਜਾਏ,
ਆਖੋ ਗੱਜ ਕੇ ਸਤਨਾਮ ਸ੍ਰੀ ਵਾਹਿਗੁਰੂ। ਜਿਹੜਾ ਨਾਮ ਨੂੰ ਮੰਨ ਲੈਂਦਾ ਹੈ ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਜਮਾਂ ਦੇ ਨਾਲ ਨਹੀਂ ਜਾਂਦਾ ਮਰ ਕੇ, ਭਾਈ ਕਿਹਦੇ ਨਾਲ ਜਾਂਦਾ, ਉਹਨੂੰ ਦੇਵਗਣ ਲੈਣ ਲਈ ਆਉਂਦੇ ਨੇ, ਜਮ ਲੈਣ ਨਹੀਂ ਆਉਂਦੇ। ਬਾਣੀ ਕਹਿੰਦੀ ਜੈ ਲਾਲਚ ਜਾਗਾਤੀ ਘਾਟ, ਜਾਗਾਤ ਹੁੰਦਾ ਟੈਕਸ, ਜਕਾਤ ਕਹਿੰਦੇ ਨੇ ਜਿਸ, ਉਹ ਟੈਕਸ ਵਸੂਲਦੇ ਨੇ ਜਦੋਂ ਲੰਘਦਾ ਹੈ। ਜਦੋਂ ਬੰਦਾ ਜਿਹੜਾ ਨਾ ਮੰਨਣ ਵਾਲਾ ਨਾ, ਜਿੰਨੇ ਉਹਨੇ ਮਾੜੇ ਮੋਟੇ ਸ਼ੁਭ ਕਰਮ ਕੀਤੇ ਹਨ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹ ਜਮ ਵਸੂਲੀਆ ਰਸਤੇ ਚ ਲੁੱਟ ਲੈਂਦਾ। ਤਿੰਨ ਜਮ ਜਾ ਗਾਤੀ ਲੁੱਟੈ, ਉਹ ਟੈਕਸ ਲੈ ਲੈਂਦਾ ਉਹਦੇ ਕੋਲੋਂ, ਲਿਆ ਬਈ ਜਿਹੜੇ ਤੇਰੇ ਚੰਗੇ ਕਰਮ ਨੇ ਦੇ ਜਾ ਮੈਨੂੰ। ਤੇ ਜਿਹੜੇ ਮੰਨਦੇ ਸਤਿਗੁਰੂ ਜੀ ਕਹਿੰਦੇ ਨੇ ਜਹ ਲਾਲਚ ਜਾ ਗਾਤੀ ਘਾਟ, ਦੂਰ ਰਹੀ ਉਹ ਜਨ ਤੇ ਬਾਟ, ਜੈ ਪੈਂਡੇ ਲੁੱਟੀ ਪਨਹਾਰੀ ਤੇ ਮਾਰਗ ਸੰਤਨ ਦੂਰ ਆਰੀ। ਜਿਹੜੇ ਈਸ਼ਵਰ ਦੇ ਨਾਮ ਨੂੰ ਮੰਨਦੇ ਨੇ ਨਾ, ਉਹ ਜਮਾਂ ਦੇ ਰਸਤੇ ਨਹੀਂ ਜਾਂਦੇ। ਮੰਨੈ ਜਮ ਕਾ ਸਾਥ ਨਾ ਜਾਏ, ਉਸ ਰਸਤੇ ਤੇ ਜਮਾਂ ਦੇ ਨਾਲ ਨਹੀਂ ਜਾਂਦੇ ਮੰਨਣ ਵਾਲੇ। ਜਿਹਨਾਂ ਜਿਹੜੇ ਮੰਨਦੇ ਨੇ ਉਹਨਾਂ ਨੂੰ ਕੌਨਫੀਡੈਂਸ ਹੋ ਜਾਂਦਾ, ਵਿਸ਼ਵਾਸ ਹੋ ਜਾਂਦਾ ਕਿ ਜਮ ਮੈਨੂੰ ਕੁਝ ਨਹੀਂ ਕਰ ਸਕਦਾ। ਕਬੀਰ ਜੀ ਦੀ ਬਾਣੀ ਤੁਸੀਂ ਪੜ੍ਹਦੇ ਹੋ, ਅਸੀਂ ਜਮ ਤੋਂ ਡਰਦੇ ਹਾਂ। ਕਬੀਰ ਜੀ ਮੰਨਦੇ ਨੇ, ਕਬੀਰ ਜੀ ਨੇ ਬਚਨ ਕਹੇ, ਕਹਿੰਦੇ ਕਬੀਰ ਮੇਰੀ ਬੁੱਧ ਕੋ ਜਮ ਨਾ ਕਰੈ ਤ੍ਰਿਸਕਾਰ, ਜਿਨ ਇਹ ਜਮੂਆ ਸਿਰਜਿਆ ਸੋ ਜਪਿਆ ਪਰਵਦਗਾਰ। ਕਹਿੰਦੇ ਜਿਸ ਨੇ ਇਸ ਜਮ ਨੂੰ ਪੈਦਾ ਕੀਤਾ ਮੈਂ ਉਸ ਨੂੰ ਜਪਿਆ, ਇਸ ਕਰਕੇ ਮੈਨੂੰ ਜਮ ਕੁਝ ਨਹੀਂ ਕਹਿ ਸਕਦਾ। ਤੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਨਾਮ ਨੂੰ ਮੰਨਣ ਵਾਲੇ ਜਮਾਂ ਦੇ ਨਾਲ ਨਹੀਂ ਜਾਂਦੇ, ਕਿਉਂਕਿ ਨਾਮ ਦੀ ਵਿਸ਼ੇਸ਼ਤਾ ਆਪ ਦੱਸ ਰਹੇ ਹਨ।
ਐਸਾ ਨਾਮ ਨਿਰੰਜਨ ਹੋਏ,
ਐਸਾ ਈਸ਼ਵਰ ਦਾ ਨਾਮ ਨਿਰੰਜਨ ਕਾਲਖ ਤੋਂ ਰਹਿਤ ਹੈ, ਮਾਇਆ ਦੀ ਮੈਲ ਤੋਂ ਰਹਿਤ ਹੈ, ਅਵਿਦਿਆ ਦੀ ਮੈਲ ਤੋਂ ਰਹਿਤ ਹੈ। ਐਸਾ ਈਸ਼ਵਰ ਦਾ ਨਾਮ ਨਿਰਮਲ ਹੈ, ਪਰ ਕੰਡੀਸ਼ਨ ਕੀ ਹੈ ਅਗਲੀ ਪੰਕਤੀ ਦੱਸਦੇ ਹਨ।
ਜੇ ਕੋ ਮਨ ਜਾਣੈ ਮਨ ਕੋਏ,
ਬਸ ਕੋਈ ਉਸ ਨਾਮ ਨੂੰ ਆਪਣੇ ਮਨ ਦੇ ਅੰਦਰ ਮੰਨਣਾ ਜਾਣ ਲੈ, ਮੰਨ ਲੈ। ਮੈਂ ਤਾਂ ਕਈ ਵਾਰੀ ਹੈਰਾਨ ਹੁੰਦਾ ਜਦੋਂ ਅਸੀਂ ਕਹਿੰਦੇ ਲਓ ਜੀ ਉਸ ਦੇ ਹੁਕਮ ਬਿਨਾਂ ਤਾਂ ਪੱਤਾ ਨਹੀਂ ਹਿਲਦਾ, ਤੇ ਕਈ ਵਾਰੀ ਅਸੀਂ ਐਸੇ ਹੁੰਦੇ ਜਦੋਂ ਅਸੀਂ ਕਹਿੰਦੇ ਕਿ ਮੈਂ ਸਾਰੇ ਪੱਤੇ ਹਿਲਾ ਕੇ ਰੱਖ ਸਕਦਾ, ਇਹ ਸਾਡੀ ਗੱਲ ਹੈ। ਕਈ ਵਾਰੀ ਅਸੀਂ ਜਦੋਂ ਨਿਮਰਤਾ ਵਿੱਚ ਹੁੰਦੇ ਜਾਂ ਕੋਈ ਦੁੱਖ ਵਿੱਚ ਹੁੰਦੇ ਫਿਰ ਅਸੀਂ ਇਹ ਗੱਲ ਕਹਿੰਦੇ ਕਿ ਉਸ ਦੇ ਹੁਕਮ ਬਿਨਾਂ ਪੱਤਾ ਨਹੀਂ ਹਿਲਦਾ, ਪਰ ਜਦੋਂ ਅਸੀਂ ਹੰਕਾਰ ਵਿੱਚ ਹੁੰਦੇ ਫਿਰ ਕਹਿੰਦੇ ਉਹ ਕਿਹੜਾ ਪੱਤਾ ਜਿਹੜਾ ਮੇਰੇ ਹੁਕਮ ਤੋਂ ਬਾਹਰ ਹਿੱਲ ਜਾਏ, ਮੇਰੇ ਹੁਕਮ ਚ ਹਿੱਲਦੇ ਨੇ ਸਾਰੇ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਜਿਹੜਾ ਮੰਨਦਾ ਹੈ ਉਸ ਲਈ ਐਸਾ ਨਾਮ ਹੈ ਕਿ ਉਹ ਕੋਈ ਆਪਣੇ ਮਨ ਵਿੱਚ ਮੰਨ ਲਵੇ ਫਿਰ ਉਹ ਜਮਾਂ ਦੇ ਰਸਤੇ ਨਹੀਂ ਜਾਏਗਾ, ਉਹਨੂੰ ਕੋਈ ਜਮਾਂ ਦੀ ਮਾਰ ਨਹੀਂ ਪੈਗੀ, ਉਹ ਠੱਗਿਆ ਨਹੀਂ ਜਾਏਗਾ। ਅਗਲੀਆਂ ਪੰਕਤੀਆਂ ਵਿੱਚ ਆਪ ਕਹਿ ਰਹੇ ਹਨ,
ਮੰਨੈ ਮਾਰਗ ਠਾਕ ਨਾ ਪਾਏ,
ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੁਹਾਡਾ ਜੀਵਨ ਵੀ ਇੱਕ ਰਸਤਾ ਹੈ, ਇਸ ਜੀਵਨ ਦੇ ਰਸਤੇ ਤੇ ਚੱਲਦੇ ਆ, ਕਈ ਮੋੜ ਆਉਂਦੇ ਨੇ, ਜਿਨ੍ਹਾਂ ਮੋੜਾਂ ਵਿੱਚ ਆ ਕੇ ਬੰਦਾ ਕਈ ਵਾਰੀ ਭੁੱਲ ਜਾਂਦਾ ਹੈ। ਗੁਰਮਤ ਗਾਡੀ ਰਾਹ ਦੀ ਉਸ ਨੂੰ ਸੋਝੀ ਨਹੀਂ ਰਹਿੰਦੀ। ਸਤਿਗੁਰੂ ਪਾਤਸ਼ਾਹ ਨੇ ਪਵਿੱਤਰ ਬਾਣੀ ਵਿੱਚ ਸਾਨੂੰ ਇੱਕ ਗੱਲ ਕਹੀ ਹੈ, ਆਪ ਜੀ ਇਹ ਕਹਿੰਦੇ ਨੇ ਕਿ ਐ ਜੀਵ, ਨਾਮ ਨੂੰ ਮੰਨਣ ਵਾਲੇ ਪੁਰਸ਼ਾ, ਨਾਮ ਨੂੰ ਸੁਣਨ ਵਾਲੇ ਪੁਰਸ਼ਾ, ਬਸ ਤੂੰ ਟਿਕ ਜਾ। ਬੰਦਾ ਕਹਿੰਦਾ ਮੇਰੇ ਕੰਮ ਬੜੇ ਨੇ, ਗੁਰੂ ਸਾਹਿਬ ਕਹਿੰਦੇ ਤੂੰ ਟਿਕ ਤਾਂ ਸਹੀ, ਫਿਰ ਘਰ ਬੈਸੋ ਅਰਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ, ਤੇਰੇ ਕੰਮ ਤਾਂ ਉਹ ਸਵਾਰੇਗਾ, ਤੂੰ ਟਿਕ ਜਾ। ਪਰ ਇਹ ਹੈ ਕਿ ਟਿਕਦਾ ਨਹੀਂ। ਧੰਨ ਗੁਰੂ ਪਾਤਸ਼ਾਹ ਕਹਿੰਦੇ ਨੇ ਜਿਹੜੇ ਨਾਮ ਨੂੰ ਮੰਨਦੇ ਨੇ ਉਹਨਾਂ ਦੇ ਰਸਤੇ ਵਿੱਚ ਠਾਕ ਨਾ ਪਾਏ, ਕੋਈ ਰੁਕਾਵਟ ਨਹੀਂ ਪੈਂਦੀ, ਕਾਮ ਉਹਨਾਂ ਦੇ ਰਸਤੇ ਚ ਰੁਕਾਵਟ ਨਹੀਂ ਪਾ ਸਕਦਾ, ਕ੍ਰੋਧ ਲੋਭ ਮੋਹ ਤੇ ਹੰਕਾਰ ਉਹਨਾਂ ਦੇ ਰਸਤੇ ਵਿੱਚ ਰੁਕਾਵਟ ਨਹੀਂ ਪਾ ਸਕਦੇ। ਜਿਹੜੇ ਮੰਨ ਲੈਂਦੇ ਨੇ ਉਹ ਉਹਨਾਂ ਨੂੰ ਤਿਲਾਂਜਲੀ ਦੇ ਦਿੰਦੇ ਨੇ, ਚਲੋ ਭਾਈ ਹੁਣ ਤੁਹਾਡਾ ਟਿਕਾਣਾ ਇੱਥੇ ਨਹੀਂ, ਤੁਸੀਂ ਕਿਤੇ ਹੋਰ ਟਿਕਾਣਾ ਕਰੋ। ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਨਾਮ ਨੂੰ ਮੰਨਣ ਵਾਲਿਆਂ ਦੇ ਜੀਵਨ ਦੇ ਰਸਤੇ ਵਿੱਚ ਕੋਈ ਰੁਕਾਵਟ ਨਹੀਂ ਪੈਂਦੀ। ਅੱਗੇ ਆਪ ਕਹਿ ਰਹੇ ਹਨ,
ਮੰਨੈ ਪਾਸਿਓ ਪ੍ਰਗਟ ਜਾਏ,
ਆਪਣੀ ਨਾਮ ਨੂੰ ਮੰਨਣ ਵਾਲੇ ਇੱਜ਼ਤ ਨਾਲ ਸੰਸਾਰ ਤੇ ਪ੍ਰਗਟ ਹੁੰਦੇ ਨੇ, ਈਸ਼ਵਰ ਦੀ ਦਰਗਾਹ ਵਿੱਚ ਵੀ ਪ੍ਰਗਟ ਜਾਣੇ ਜਾਂਦੇ, ਉੱਥੇ ਵੀ ਪਹਿਰ ਸਿਰੋ ਪਾਓ ਸੇਵਕ ਜਨ ਮੇਲੇ, ਹਰ ਨਾਨਕ ਪ੍ਰਗਟ ਪਹਾਰੇ, ਉੱਥੇ ਵੀ ਉਹ ਅੱਗੇ ਹੁੰਦੇ ਨੇ, ਇਸ ਸੰਸਾਰ ਤੇ ਵੀ ਪੂਜੇ ਜਾਂਦੇ ਨੇ। ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਇਹ ਨਾਮ ਨੂੰ ਮੰਨਣ ਦੀ ਗੱਲ ਹੈ।
ਮੰਨੈ ਮਗਨਾ ਚੱਲੈ ਪੰਥ,
ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਜਿਹੜੇ ਮੰਨਣ ਵਾਲੇ ਨੇ ਉਹ ਕਦੇ ਕਿਸੇ ਗਲਤ ਰਸਤੇ ਤੇ ਨਹੀਂ ਚੱਲਦੇ। ਮੰਨੈ ਮਗ ਨਾ ਚੱਲੈ ਪੰਥ, ਮਗ ਦਾ ਅਰਥ ਹੈ ਮਾਰਗ, ਮਾਰਗ ਵੀ ਰਸਤਾ ਹੈ ਤੇ ਪੰਥ ਵੀ ਰਸਤਾ ਹੈ। ਪੰਥ ਸ਼ਬਦ ਪਥ ਸ਼ਬਦ ਤੋਂ ਬਣਿਆ, ਪਥ ਪਥ ਰਸਤੇ ਨੂੰ ਕਹਿੰਦੇ, ਪੰਥ ਦਾ ਮਤਲਬ ਹੈ ਉਹ ਸਮੂਹ ਜਿਹੜਾ ਉਸ ਰਸਤੇ ਤੇ ਚੱਲਦਾ ਹੈ, ਜਿਵੇਂ ਤੁਸੀਂ ਸਿੱਖ ਪੰਥ ਕਹਿੰਦੇ ਹੋ, ਖਾਲਸਾ ਪੰਥ ਕਹਿੰਦੇ ਹੋ, ਉਹ ਖਾਲਸਾ ਜਿਹੜਾ ਗੁਰੂ ਦੇ ਦੱਸੇ ਹੋਏ ਮਾਰਗ ਤੇ ਚੱਲਦਾ ਹੈ ਉਹ ਪੰਥ ਹੈ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਨਾਮ ਨੂੰ ਮੰਨਣ ਵਾਲੇ ਜਿਹੜੇ ਸੰਸਾਰਕ ਪੰਥ ਨੇ, ਸੰਸਾਰ ਦੇ ਲੋਕਾਂ ਦੇ ਬਣਾਏ ਹੋਏ ਪੰਥ ਨੇ, ਉਹ ਉਹਨਾਂ ਰਸਤਿਆਂ ਤੇ ਨਹੀਂ ਚੱਲਦੇ, ਉਹ ਗੁਰੂ ਦੇ ਦੱਸੇ ਮਾਰਗ ਤੇ ਚੱਲਦੇ ਨੇ। ਯਾਦ ਰੱਖਿਓ, ਦੁਨੀਆਂ ਦੇ ਰਸਤੇ ਤੇ ਚੱਲਣ ਵਾਲੇ ਬਹੁਤ ਲੋਕ ਨੇ। ਕਬੀਰ ਜੀ ਨੇ ਆਪਣੀ ਬਾਣੀ ਜ਼ਿਕਰ ਕੀਤਾ, ਕਬੀਰ ਜੈ ਮਾਰਗ ਪੰਡਿਤ ਗਏ, ਪਾਛੈ ਪਰੀ ਬਹੀਰ, ਇੱਕ ਅਵ ਘੱਟ ਘਾਟੀ ਰਾਮ ਕੀ ਤੈ ਚੜ ਰਹੇ ਹੋ ਕਬੀਰ। ਕਹਿਣ ਲੱਗੇ ਜਿਹੜੇ ਪੰਡਿਤ ਦਾ ਰਸਤਾ ਹੈ, ਪੰਡਿਤ ਦੇ ਮਗਰ ਤਾਂ ਬਹੀਰਾਂ ਜਾਂਦੀਆਂ ਨੇ, ਕਿਉਂਕਿ ਰਸਤਾ ਬੜਾ ਸੌਖਾ ਹੈ। ਪੰਡਿਤ ਕਹਿੰਦਾ ਦਾਨ ਕਰੋ ਰੱਬ ਮਿਲ ਜਾਏਗਾ, ਪੁੰਨ ਕਰੋ ਰੱਬ ਮਿਲ ਜਾਏਗਾ, ਤੀਰਥ ਤੇ ਚਲੇ ਜਾਓ ਰੱਬ ਮਿਲ ਜਾਏਗਾ, ਪਰ ਕਬੀਰ ਦਾ ਰਸਤਾ ਤਾਂ ਬੜਾ ਔਖਾ। ਕਬੀਰ ਦੇ ਰਸਤੇ ਵਿੱਚ ਤਾਂ ਬੜੀਆਂ ਰੁਕਾਵਟਾਂ ਨੇ, ਕਿਉਂਕਿ ਕਬੀਰ ਤਾਂ ਨਰੋਲ ਸੱਚ ਤੇ ਖੜਾ ਹੈ, ਸੱਚ ਨੂੰ ਮੰਨਣ ਲਈ ਕੋਈ ਤਿਆਰ ਨਹੀਂ, ਸੱਚ ਦੇ ਮਾਰਗ ਤੇ ਚੱਲਣ ਲਈ ਕੋਈ ਤਿਆਰ ਨਹੀਂ। ਅੱਜ ਤੁਸੀਂ ਇਸ ਸੰਸਾਰ ਤੇ ਦੇਖਦੇ ਹੋ ਜਿਸ ਤੇ ਰਹਿ ਰਹੇ ਹੋ, ਜਿਹੜੇ ਮਤ ਜਿਹੜੇ ਪੰਥ ਐਸੇ ਨੇ ਜਿਨ੍ਹਾਂ ਨੇ ਰਿਆਇਤ ਕਰ ਦਿੱਤੀ ਕਿ ਮਾਸ ਨਾ ਖਾਓ, ਸ਼ਰਾਬ ਨਾ ਪੀਓ, ਬਸ ਦੋ ਗੱਲਾਂ ਨਾ ਕਰੋ, ਬਾਕੀ ਜੋ ਮਰਜ਼ੀ ਕਰੀ ਜਾਓ, ਉਧਰ ਲੋਕਾਂ ਦੀਆਂ ਵਹੀਰਾਂ ਹੋ ਗਈਆਂ। ਜਿਨ੍ਹਾਂ ਨੇ ਹੋਰ ਰਿਆਇਤ ਕਰ ਦਿੱਤੀ ਕਿ ਤੁਹਾਡੀ ਆਤਮਾ ਨਾਲ ਤੁਹਾਡੇ ਭੋਜਨ ਦਾ ਕੋਈ ਸੰਬੰਧ ਨਹੀਂ, ਤੁਹਾਡੇ ਕਰਮ ਦਾ ਕੋਈ ਸੰਬੰਧ ਨਹੀਂ, ਜੋ ਮਰਜ਼ੀ ਕਰੋ, ਜੋ ਮਰਜ਼ੀ ਖਾਓ, ਪਰ ਸਾਡੇ ਪਾਸ ਆਓ, ਅਸੀਂ ਤੁਹਾਨੂੰ ਨਿਰੰਕਾਰ ਤੱਕ ਪਹੁੰਚਾ ਦੇਵਾਂਗੇ। ਉਹਨਾਂ ਮਗਰ ਹੋਰ ਜ਼ਿਆਦਾ ਲੰਬੀਆਂ ਪੀੜਾਂ ਹੋ ਗਈਆਂ। ਗੁਰੂ ਸਾਹਿਬ ਨੇ ਕੁਝ ਐਸੇ ਬਚਨ ਕਹੇ ਕਿ ਸਿਖਾ, ਜੇ ਤੇਰੇ ਮਨ ਵਿੱਚ ਰਾਈ ਜਿੰਨੀ ਵੀ ਕਾਲਖ ਹੈ ਤਾਂ ਤੂੰ ਨਿਰੰਕਾਰ ਤੱਕ ਨਹੀਂ ਪਹੁੰਚ ਸਕਦਾ। ਕਿੱਥੇ ਕੌਣ ਰੋਕੇਗਾ ਜੀ? ਇੱਥੇ ਤਾਂ ਐਸੇ ਬਚਨ ਕਹਿ ਦਿੱਤੇ ਕਿ ਤੈਨੂੰ ਪਹਿਲੇ ਮਨ ਪਰ ਬੋਧੋ ਆਪਣਾ ਪੱਛ ਅਵਰ ਰਿਝਾਵੋ, ਪਹਿਲਾਂ ਗਿਆਨ ਆਪਣੇ ਮਨ ਨੂੰ ਦੇ, ਫਿਰ ਕਿਸੇ ਦੂਸਰੇ ਨੂੰ ਗਿਆਨ ਦੇਣ ਦੀ ਗੱਲ ਕਰ। ਗੁਰੂ ਨੇ ਐਸੇ ਐਸੇ ਬਚਨ ਬਾਣੀ ਚ ਕਹੇ ਕਿ ਇੱਕ ਕਿਣਕਾ ਮਾਤਰ ਵੀ ਤੇਰੇ ਅੰਦਰ, ਰਾਈ ਮਾਤਰ ਵੀ ਜੇ ਤੇਰੇ ਅੰਦਰ ਦੁਬਧਾ ਰਹਿ ਗਈ ਤਾਂ ਤੂੰ ਈਸ਼ਵਰ ਨੂੰ ਨਹੀਂ ਮਿਲ ਸਕੇਗਾ। ਦੁਬਧਾ ਵਿੱਚ ਬੈਰਾਗ ਨਾ ਹੋਵੇ ਜਬ ਲੱਗ ਦੂਜੀ ਰਾਈ, ਤੇ ਰਾਈ ਦੇ ਦਾਣੇ ਜਿੰਨੀ ਵੀ ਤੇਰੇ ਅੰਦਰ ਦੁਬਧਾ ਹੈ ਤੂੰ ਬੈਰਾਗੀ ਨਹੀਂ ਹੋ ਸਕਦਾ। ਅਸੂਲ ਦੱਸੇ ਜੋ ਗ੍ਰਹੀ ਤੋ ਧਰਮ ਕਰ, ਨਹੀਂ ਤਾਂ ਕਰ ਬੈਰਾਗ, ਬੈਰਾਗੀ ਬੰਧਨ ਕਰੈ ਤਾਂ ਕੋ ਬੜੋ ਅਭਾਗ। ਕਹਿਣ ਲੱਗੇ ਜੇ ਤੂੰ ਗ੍ਰਸਤੀ ਹੈ ਫਿਰ ਤੂੰ ਧਰਮ ਕਰ। ਧਰਮ ਕਦੇ ਕਿਸੇ ਨੂੰ ਲੁੱਟਣ ਲਈ ਨਹੀਂ ਕਹਿੰਦਾ, ਧਰਮ ਕਦੇ ਕਿਸੇ ਨੂੰ ਮਾਰਨ ਲਈ ਨਹੀਂ ਕਹਿੰਦਾ, ਧਰਮ ਕਦੇ ਕਿਸੇ ਦਾ ਕੁਝ ਚੁਰਾਉਣ ਲਈ ਨਹੀਂ ਕਹਿੰਦਾ। ਧਰਮ ਦੇ ਕੁਝ ਅੰਗ ਨੇ, ਸਿੱਖ ਧਰਮ ਦੇ ਤਿੰਨ ਅੰਗ ਨੇ, ਗੁਰਮੁਖ, ਨਾਮ, ਦਾਨ, ਇਸਨਾਨ। ਨਾਮ ਜਪਣਾ, ਆਪਣੀ ਕਿਰਤ ਵਿੱਚੋਂ ਕਾਲ ਖਾ ਕੇ ਸਾਥੋਂ ਦੇ, ਨਾਮ ਸਿਮਰਨ ਕਰਕੇ ਆਪਣੇ ਮਨ ਨੂੰ ਪਵਿੱਤਰ ਕਰਨਾ, ਇਹ ਤਿੰਨ ਸਿੱਖ ਧਰਮ ਦੇ ਅੰਗ ਨੇ। ਗੁਰਮੁਖ ਲਾਗਾ ਸਹਿਜ ਤਿਹਾਰ, ਧੰਨ ਗੁਰੂ ਪਾਤਸ਼ਾਹ ਪਾਵਨ ਬਾਣੀ ਚ ਕਹਿ ਰਹੇ ਨੇ ਸਿਖਾ, ਜੇ ਤੂੰ ਉਸ ਈਸ਼ਵਰ ਨੂੰ ਮੰਨਣਾ ਹੈ ਤਾਂ ਫਿਰ ਆਪ ਜੀ ਕਹਿੰਦੇ ਨੇ ਜਿਹੜਾ ਮੰਨਦਾ ਹੈ ਮੰਨੈ ਮਗ ਨਾ ਚੱਲੈ ਪੰਥ, ਉਹ ਕਿਸੇ ਸੰਸਾਰ ਦੇ ਜੀਵਾਂ ਦੇ ਦੱਸੇ ਹੋਏ ਰਸਤਿਆਂ ਤੇ ਨਹੀਂ ਚੱਲਦਾ, ਉਹ ਗੁਰੂ ਦੇ ਰਸਤੇ ਨੂੰ ਅੱਗੇ ਰੱਖ ਕੇ ਉਸ ਤੇ ਚੱਲਦਾ ਹੈ। ਤੇ ਜਿਹੜਾ ਗੁਰੂ ਦੇ ਕਹੇ ਹੋਏ ਨੂੰ ਮੰਨ ਲੈਂਦਾ, ਅਗਲੀ ਪੰਕਤੀ ਚ ਆਪ ਕਹਿ ਰਹੇ ਹਨ,
ਮੰਨੈ ਧਰਮ ਸੇਤੀ ਸੰਬੰਧ,
ਉਹਦਾ ਫਿਰ ਧਰਮ ਰਾਜ ਨਾਲ ਸੰਬੰਧ ਪੈ ਜਾਂਦਾ। ਬਾਣੀ ਚ ਐਸੇ ਬਚਨ ਆਉਂਦੇ ਕਿ ਨਾਮ ਧਿਆਇ ਨੂੰ ਸਾਜਨਾ ਜਨਮ ਪਦਾਰਥ ਜੀਤ, ਨਾਨਕ ਧਰਮ ਐਸੇ ਚਵੈ ਕਿ ਤੁਨ ਭਵਨ ਪੁਨੀਤ। ਕਦੇ ਉਹ ਭੁੱਲ ਚੁੱਕ ਕੇ ਜਨਕ ਰਾਜੇ ਵਾਂਗ ਜੇ ਨਰਕਾਂ ਵਿਚ ਵੀ ਚਲੇ ਜਾਂਦੇ ਨੇ ਕਹਿ ਕੇ ਮੈਂ ਨਰਕਾਂ ਚ ਜਾਣਾ, ਤੇ ਉੱਥੇ ਵੀ ਧਰਮ ਰਾਜ ਹੱਥ ਜੋੜ ਕੇ ਖੜਾ ਹੋ ਜਾਂਦਾ ਕਿ ਤੁਸੀਂ ਬੜੀ ਕਿਰਪਾ ਕੀਤੀ, ਇਸ ਘਰ ਨੂੰ ਪਵਿੱਤਰ ਕੀਤਾ, ਕਿਉਂਕਿ ਧਰਮ ਰਾਜ ਦਾ ਉਹਨਾਂ ਨਾਲ ਸੰਬੰਧ ਪੈ ਜਾਂਦਾ ਹੈ। ਮੰਨੈ ਧਰਮ ਸੇਤੀ ਸੰਬੰਧ, ਅਗਲੀ ਪੰਕਤੀ ਵਿਚ ਆਪ ਕਹਿੰਦੇ ਹਨ,
ਐਸਾ ਨਾਮ ਨਿਰੰਜਨ ਹੋਏ,
ਐਸਾ ਈਸ਼ਵਰ ਦਾ ਨਾਮ ਮਾਇਆ ਦੀ ਮਹਿਲ ਤੇ ਅਵਿਦਿਆ ਦੀ ਮਹਿਲ ਤੋਂ ਰਹਿਤ ਹੈ।
ਜੇ ਕੋ ਮਨ ਜਾਣੈ ਮਨ ਕੋਏ,
ਬਸ ਕੋਈ ਉਸ ਨਾਮ ਨੂੰ ਆਪਣੇ ਮਨ ਵਿਚ ਮੰਨ ਲੈ, ਮੰਨਣਾ ਜਾਣ ਲੈ। ਸਤਿਗੁਰੂ ਜੀ ਕਹਿੰਦੇ ਹਨ,
ਮੰਨੈ ਪਾਵਹਿ ਮੋਖ ਦੁਆਰ,
ਜਿਹੜੇ ਨਾਮ ਨੂੰ ਮੰਨਦੇ ਨੇ ਉਹ ਮੁਕਤੀ ਦੇ ਦਰਵਾਜ਼ੇ ਗਿਆਨ ਨੂੰ ਪ੍ਰਾਪਤ ਹੋ ਜਾਂਦੇ ਹਨ।
ਮੰਨੈ ਪਰਵਾਰ ਸਾਧਾ,
ਜਿਹੜੇ ਮੰਨਦੇ ਨੇ ਉਹ ਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਆਪ ਹੀ ਨਹੀਂ ਸੁਧਰਦੇ ਬਲਕਿ ਆਪਣੇ ਪਰਿਵਾਰ ਨੂੰ ਵੀ ਸੁਧਾਰ ਲੈਂਦੇ ਹਨ।
ਮੰਨੈ ਤਰੈ ਤਾਰੇ ਗੁਰਸਿੱਖ,
ਮੰਨਣ ਵਾਲੇ ਆਪ ਤਰਦੇ ਨੇ ਤੇ ਆਪਣੇ ਨਾਲ ਦੇ ਸਿੱਖਾਂ ਨੂੰ ਤਾਰ ਕੇ ਲੈ ਜਾਂਦੇ ਨੇ। ਹਰ ਕਾ ਨਾਮ ਹਿਰਦੇ ਨਿਤ ਧਿਆਈ, ਸੰਗੀ ਸਾਥੀ ਸਗਲ ਤਰਾਈ। ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਆਪ ਤਰਦੇ ਨੇ, ਆਪਣੇ ਨਾਲ ਦੇ ਗੁਰਸਿੱਖਾਂ ਨੂੰ ਵੀ ਤਾਰ ਕੇ ਲੈ ਜਾਂਦੇ ਹਨ।
ਮੰਨੈ ਨਾਨਕ ਭਵੈ ਨਾ ਭਿੱਖ,
ਨਾਮ ਨੂੰ ਮੰਨਣ ਵਾਲੇ ਦਰ ਦਰ ਦੇ ਭਿਖਾਰੀ ਨਹੀਂ ਹੁੰਦੇ, ਸਤਿਗੁਰੂ ਜੀ ਕਹਿ ਰਹੇ ਹਨ।
ਐਸਾ ਨਾਮ ਨਿਰੰਜਨ ਹੋਏ,
ਐਸਾ ਈਸ਼ਵਰ ਦਾ ਨਾਮ ਮਾਇਆ ਦੀ ਮਹਿਲ ਤੇ ਅਵਿਦਿਆ ਦੀ ਮਹਿਲ ਤੋਂ ਰਹਿਤ ਹੈ।
ਜੇ ਕੋ ਮਨ ਜਾਣੈ ਮਨ ਕੋਏ,
ਬਸ ਕੋਈ ਨਾਮ ਨੂੰ ਆਪਣੇ ਅੰਦਰ ਮੰਨ ਲਵੇ, ਆਪਣੇ ਮਨ ਵਿਚ ਮੰਨਣਾ ਜਾਣ ਲੈ, ਫਿਰ ਨਾਮ ਉਸਦਾ ਨਿਸਤਾਰਾ ਕਰ ਦਿੰਦਾ ਹੈ। ਗੁਰੂ ਪਿਆਰਿਓ, ਇੱਥੇ ਹੀ ਸਮਾਪਤੀ ਹੈ। ਗੁਰੂ ਪਾਤਸ਼ਾਹ ਕਿਰਪਾ ਕਰਨ, ਪਵਿੱਤਰ ਬਾਣੀ ਦਾ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਚ ਵਸ ਜਾਏ, ਜਿਸ ਨਾਲ ਸਾਡਾ ਮਨੁੱਖਾ ਜਨਮ ਸਫਲਾ ਹੋ ਸਕੇ। ਬਾਣੀ ਦੀ ਵਿਚਾਰ ਕਰਦੇ ਹੋਈਆਂ ਫੁੱਲਾਂ ਗੁਰੂ ਕੇ ਦਰ ਦਾ ਕੂਕਰ ਜਾਣ ਕੇ, ਸਤਸੰਗਤ ਆਪਣੇ ਦਰ ਦਾ ਭਿਖਾਰੀ ਜਾਣ ਕੇ ਮਾਫ਼ ਕਰ ਦੇਣੀਆਂ। ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ ਚ ਵਸਾਉਣਾ, ਤਾਂ ਕਿ ਦਾਸ ਦਾ ਅਤੇ ਆਪ ਜੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿਚ ਗੁਜ਼ਾਰਿਆ ਸਮਾਂ ਹੈ ਉਹ ਲੇਖੇ ਵਿਚ ਪੈ ਸਕੇ, ਜਿਸ ਨਾਲ ਅਸੀਂ ਹੋ ਜਾਈਏ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ।
ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।